ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਜਸਦੀਪ ਕੌਰ ਗਿੱਲ ਵੱਲੋਂ ਨਿੱਘਾ ਸਵਾਗਤ ਹੈ ਜੀ। ਦੋਸਤੋ, ਆਸਟ੍ਰੇਲੀਅਨ ਸਿੱਖ ਅਵਾਰਡਸ ਫੋਰ ਐਕਸੀਲੈਂਸ ਦੇ ਜਿਹੜੇ ਨਤੀਜੇ ਨੇ ਉਹ ਜਲਦੀ ਹੀ ਆਉਣ ਵਾਲੇ ਨੇ। 31 ਅਗਸਤ ਨੂੰ ਇਸ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਫਿਲਹਾਲ ਦੇ ਲਈ ਜਿਹੜੀ ਫਾਈਨਲ ਸੂਚੀ ਹੈ ਉਹ ਤਿਆਰ ਕਰ ਦਿੱਤੀ ਗਈ ਹੈ ਅਤੇ ਫਾਈਨਲ ਸੂਚੀ ਦੇ ਵਿੱਚ ਬਹੁਤ ਸਾਰੇ ਨਵੇਂ ਨਾਮ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ। ਪੰਜਾਬੀ ਭਾਈਚਾਰੇ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਜਿਨ੍ਹਾਂ ਨਾਵਾਂ ਨੇ ਕਾਫੀ ਯੋਗਦਾਨ ਪਾਇਆ ਹੈ ਭਾਈਚਾਰੇ ਦੇ ਲਈ ਅਤੇ ਭਾਈਚਾਰੇ ਦੇ ਵਿੱਚ ਆਪਣੀਆਂ ਯੋਗਤਾਵਾਂ ਜਿਹੜੀਆਂ ਨੇ ਸਾਬਤ ਕੀਤੀਆਂ ਨੇ, ਉਹਨਾਂ ਨੂੰ ਇਹ ਇਨਾਮ ਦਿੱਤੇ ਜਾਂਦੇ ਨੇ। ਸੋ ਅੱਜ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੈ ਗੁਰਪ੍ਰੀਤ ਸਿੰਘ ਹੁਣਾਂ ਨੇ। ਇਹਨਾਂ ਨੂੰ ਆਰਟ, ਕਲਚਰ ਅਤੇ ਮਿਊਜ਼ਿਕ ਦੀ ਕੈਟਾਗਰੀ ਦੇ ਵਿੱਚ ਜਿਹੜਾ ਫਾਈਨਲ ਸੂਚੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਤਾਂ ਉਹ ਇਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਇਹਨਾਂ ਨੂੰ ਆਪਣੀ ਨਾਮਜ਼ਦਗੀ ਦਾ ਪਤਾ ਚੱਲਿਆ ਅਤੇ ਕੀ ਯੋਗਤਾਵਾਂ ਨੇ ਇਹਨਾਂ ਦੀਆਂ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਇਸ ਫਾਈਨਲ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੁਰਪ੍ਰੀਤ ਜੀ।
ਥੈਂਕ ਯੂ ਜੀ।
ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੀ ਕਿ ਜਦੋਂ ਆਸਟ੍ਰੇਲੀਅਨ ਸਿੱਖ ਅਵਾਰਡਸ ਫੋਰ ਐਕਸੀਲੈਂਸ ਦੇ ਲਈ ਤੁਹਾਡਾ ਨਾਮ ਨੋਮੀਨੇਟ ਹੋਇਆ ਤਾਂ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਤੁਹਾਡਾ ਨਾਮ ਨੋਮੀਨੇਟ ਹੋਇਆ ਹੈ ਅਤੇ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਤੁਹਾਡਾ ਨਾਮ ਦੀ ਨੋਮੀਨੇਸ਼ਨ ਦਾ ਤੁਹਾਨੂੰ ਪਤਾ ਲੱਗਾ?
ਹਾਂਜੀ, ਮੈਨੂੰ ਐਕਚੁਅਲੀ ਇੱਕ ਈਮੇਲ ਆਈ ਸੀਗੀ ਤੇ ਮੈਨੂੰ ਜਦੋਂ ਈਮੇਲ ਆਈ ਤੇ ਮੈਂ ਬੜਾ ਮਤਲਬ ਸਰਪ੍ਰਾਈਜ਼ਡ ਹੋਇਆ ਤੇ ਮੈਨੂੰ ਲੱਗਿਆ ਕਿ ਕਿਸੇ ਨੇ ਪ੍ਰੈਂਕ ਨਾ ਕੀਤਾ ਹੋਵੇ ਤੇ ਬੜੀ ਮਤਲਬ ਵਧੀਆ ਫੀਲਿੰਗ ਸੀਗੀ। ਪਰ ਉਹ ਤੋਂ ਸੂਨਰ ਆਫਟਰ ਫਿਰ ਥੋੜੇ ਜਿਹੇ ਮੈਸੇਜਿਸ ਆਉਣ ਲੱਗ ਗਏ ਨੋਨ ਮੇਰੇ ਮਤਲਬ ਹੈ ਕਿ ਇਹਨੇ ਕੰਗ੍ਰੈਚੁਲੇਸ਼ਨਸ ਦੇ, ਕਿਉਂਕਿ ਉਹਨਾਂ ਨੇ ਮੇਰਾ ਤਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਤਾ ਸੀਗਾ ਨੋਮੀਨੇਸ਼ਨ ਬਾਰੇ ਤੇ ਬੜੀ ਵਧੀਆ ਪ੍ਰਾਊਡ ਫੀਲਿੰਗ ਸੀ। ਵੈਰੀ ਆਈ ਵਾਸ ਫੀਲਿੰਗ ਹੰਬਲਡ ਤੇ ਬੜੀ ਵਧੀਆ ਫੀਲਿੰਗ ਸੀ। ਸਾਰੇ ਫਰੈਂਡਸ ਰਿਲੇਟਿਵ ਸਾਰਿਆਂ ਦੇ ਮੈਸੇਜਿਸ ਆਏ ਫਿਰ। ਹਾਂਜੀ
ਜੀ, ਬਿਲਕੁਲ। ਤੇ ਤੁਹਾਡਾ ਜਿਹੜਾ ਨਾਮ ਹੈ ਉਹ ਨੋਮੀਨੇਟ ਹੋਇਆ ਆਰਟਸ, ਕਲਚਰ ਤੇ ਮਿਊਜ਼ਿਕ ਦੀ ਕੈਟਾਗਰੀ ਦੇ ਵਿੱਚ, ਹਨਾ? ਬਹੁਤ ਸਾਰੀਆਂ ਹੋਰ ਕੈਟਾਗਰੀਜ਼ ਨੇ ਤੇ ਇਹਦੇ ਵਿੱਚ ਤੁਹਾਡਾ ਨਾਮ ਨੋਮੀਨੇਟ ਹੋਇਆ। ਸੋ ਮੈਂ ਹੋਰ ਜਾਣਨਾ ਚਾਹਾਂਗੇ ਤੁਹਾਡੇ ਕੰਮ ਦੇ ਬਾਰੇ, ਜੋ ਵੀ ਤੁਹਾਡੀ ਕੁਸ਼ਲਤਾ ਉਹਦੀ ਤੁਸੀਂ ਯੋਗਦਾਨ ਜਿਹੜਾ ਭਾਈਚਾਰੇ ਦੇ ਵਿੱਚ ਦਿੱਤਾ ਹੈ ਉਹਦੇ ਬਾਰੇ ਹੋਰ ਜਾਣਨਾ ਚਾਹਾਂਗੇ।
ਹਾਂਜੀ ਬਿਲਕੁਲ ਜੀ, ਮੈਂ ਐਕਚੁਅਲੀ 2009 ਦੇ ਵਿੱਚ ਮੂਵ ਹੋਇਆ ਸੀਗਾ ਜੀ ਆਸਟ੍ਰੇਲੀਆ
ਜੀ,
ਲੁਧਿਆਣੇ ਤੋਂ। ਤੇ ਲੁਧਿਆਣੇ ਤੋਂ ਬਿਲੋਂਗ ਕਰਦੇ ਆਪਾਂ ਤੇ ਇੱਥੇ ਹੀ ਮੇਰੀ ਮਤਲਬ ਚਾਈਲਡਹੁੱਡ ਸਾਰਾ ਐਜੂਕੇਸ਼ਨ ਵਗੈਰਾ ਲੁਧਿਆਣੇ ਵਿੱਚ ਹੀ ਹੋਈ ਜੀ। ਤੇ ਸਾਇੰਸ ਦਾ ਸਟੂਡੈਂਟ ਸੀ ਮੈਂ ਤੇ ਪਲੱਸ ਟੂ ਵਿੱਚ ਜਦੋਂ ਮੈਂ ਸੀਗਾ ਉਦੋਂ ਕੰਪੀਟੀਸ਼ਨ ਹੁੰਦੇ ਨੇ ਕਾਲਜ ਲੈਵਲ ਦੇ ਨਾ, ਯੂਥ ਫੈਸਟੀਵਲ ਆਪਾਂ ਕਹਿੰਦੇ ਉਹਨਾਂ ਨੂੰ ਇੰਡੀਆ ਵਿੱਚ, ਤੇ ਉਹਦੇ ਵਿੱਚ ਅਸੀਂ ਉਹਦੇ ਪਾਰਟੀਸਪੇਟ ਕਰਨ ਗਏ ਸੀ। ਉੱਥੇ ਫਿਰ ਮੈਂ ਪਹਿਲੀ ਵਾਰੀ ਸੁਣਿਆ ਸੀ ਲਾਈਵ ਮਿਊਜ਼ਿਕ ਤੇ ਮੈਨੂੰ ਉੱਥੋਂ ਫਿਰ ਸ਼ੌਂਕ ਪਿਆ ਤੇ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ। ਤੇ 2009 ਵਿੱਚ ਜਦੋਂ ਮੈਂ ਇੱਥੇ ਮੂਵ ਹੋਇਆ ਆਸਟ੍ਰੇਲੀਆ ਤੇ ਉਦੋਂ ਫਿਰ ਮੈਂ ਇੱਥੇ ਆ ਕੇ ਇੰਡੀਅਨ ਸਕੂਲ ਆਫ ਪਰਫੋਰਮਿੰਗ ਆਰਟਸ ਇਸਟੈਬਲਿਸ਼ ਕੀਤਾ ਤੇ ਇੱਥੇ ਫਿਰ ਟੀਚ ਕਰਨਾ ਸ਼ੁਰੂ ਕੀਤਾ ਮੈਂ। 2009 ਤੋਂ ਲੈ ਕੇ ਹੁਣ ਤੱਕ ਕੰਟੀਨਿਊਸਲੀ ਮੈਂ ਪਰਥ ਵਿੱਚ ਟੀਚ ਕਰ ਰਿਹਾ ਤੇ 200 ਤੋਂ ਪਲੱਸ ਸਟੂਡੈਂਟਸ ਨੂੰ ਮਤਲਬ ਮੈਂ ਤਬਲੇ ਦੀ, ਕੀਰਤਨ ਦੀ ਤੇ ਇੰਡੀਅਨ ਵੋਕਲਸ ਦੀ ਕਲਾਸਿਸ ਦੇ ਚੁੱਕਾ ਹਾਂ। ਹਾਂਜੀ
ਜੀ। ਤੇ ਤੁਸੀਂ ਦੱਸਿਆ ਕਿ ਤੁਸੀਂ ਜ਼ਿਆਦਾ ਤੁਹਾਡੀ ਫੀਲਡ ਜਿਹੜੀ ਸੀ ਉਹ ਸਾਇੰਸ ਦੀ ਰਹੀ ਸੀ, ਤਾਂ ਸਾਇੰਸ ਦੇ ਨਾਲ ਵੀ ਤਾਲੁਕਾਤ ਰਹੇ ਜਾਂ ਉਹ ਖਤਮ ਹੋ ਗਏ?
ਸਾਇੰਸ ਦੇ ਨਾਲ ਤਾਲੁਕਾਤ ਬਸ ਉਦੋਂ ਤੱਕ ਹੀ ਰਹੇ ਜੀ ਜਦੋਂ ਤੱਕ ਸੰਗੀਤ ਨਾਲ ਸ਼ੌਂਕ ਨਹੀਂ ਪਿਆ। ਫਿਰ ਉਹ ਤੋਂ ਬਾਅਦ ਜਦੋਂ ਮਿਊਜ਼ਿਕ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੋ ਗਿਆ ਸੀ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਕਲਾਸੀਕਲ, ਕਲਾਸੀਕਲ ਇੰਡੀਅਨ ਮਿਊਜ਼ਿਕ ਹੈ ਜਿਹੜਾ ਉਹਦਾ ਬਹੁਤ ਜ਼ਿਆਦਾ ਸ਼ੌਂਕ ਮੈਂ ਰੱਖਦਾ ਤੇ ਮੇਨ ਇੰਸਟਰੂਮੈਂਟ ਜਿਹੜਾ ਮੇਰਾ ਹੈਗਾ ਜੀ ਉਹ ਹੈਗਾ ਤਬਲਾ। ਤੇ ਫਿਰ ਉਹ ਤੋਂ ਬਾਅਦ ਜਿਹੜਾ ਗੁਰਮਤਿ ਸੰਗੀਤ ਕੀਰਤਨ ਆ ਜਾਂਦਾ ਆ ਤੇ ਹਾਰਮੋਨੀਅਮ ਤੇ ਇਹ ਮਤਲਬ ਸੈਕੰਡਰੀ ਇੰਸਟਰੂਮੈਂਟਸ ਨੇ ਜਿਹੜੇ ਮੈਂ ਟੀਚ ਕਰਦਾ ਆ ਜੀ। ਪ੍ਰੋਪਰ ਜਿੱਦਾਂ ਗੁਰੂ ਸ਼ਿਸ਼ ਪਰੰਪਰਾ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਫਿਰ ਮੈਂ ਸਿੱਖਿਆ ਇਹ 2000 ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਮਤਲਬ ਮੇਰੀ ਤਾਲੀਮ ਐਜੂਕੇਸ਼ਨ ਚੱਲਦੀ ਪਈ ਆ। ਤੁਸੀਂ ਸੁਣਿਆ ਹੋਣਾ ਨਾਮ, ਐਕਚੁਅਲੀ ਇੱਕ ਐਡ ਚੱਲਦੀ ਹੁੰਦੀ ਸੀ ਇੰਡੀਆ ਵਿੱਚ, ਵਾਹ ਉਸਤਾਦ ਵਾਹ ਤਾਜ
ਬੋਲੀ
ਹੁਸੈਨ।
ਹਾਂਜੀ
ਹਾਂਜੀ, ਉਹ ਮਤਲਬ ਮੇਰੇ ਹੁਣ ਕਰੰਟ ਉਹ ਟੀਚਰ ਨੇ ਮੇਰੇ ਮੇਰੇ ਪਹਿਲੇ ਉਸਤਾਦ ਕੁਲਵਿੰਦਰ ਸਿੰਘ ਜੀ ਸੀ, ਉਹ ਜਲੰਧਰ ਤੋਂ ਸੀਗੇ ਤੇ ਜੋਧੀ ਟਕਸਾਲ ਲੁਧਿਆਣੇ, ਉੱਥੇ ਫਿਰ ਅਸੀਂ ਸਾਰੀ ਮਤਲਬ ਸਿਖਲਾਈ ਲਈ।
ਸੋ ਕਾਫੀ ਕਲਾਸੀਕਲ ਮਿਊਜ਼ਿਕ ਦੇ ਵਿੱਚ ਜਿਹੜਾ ਤੁਸੀਂ, ਮੈਨੂੰ ਯਾਦ ਹੈ ਕਿ ਮੈਂ ਵੀ ਬਚਪਨ ਦੇ ਵਿੱਚ ਬੜਾ ਚਾਅ ਸੀਗਾ ਮਿਊਜ਼ਿਕ ਦਾ ਤੇ ਮੈਂ ਵੀ ਕਲਾਸੀਕਲ ਮਿਊਜ਼ਿਕ, ਮੈਂ ਸੋਚਿਆ ਮੈਂ ਸਿਤਾਰ ਸਿੱਖਣਾ ਹੈ ਹਨਾ ਤੇ ਕਲਾਸੀਕਲ ਮਿਊਜ਼ਿਕ ਸਿੱਖਣਾ ਹੈ, ਪਰ ਮੈਨੂੰ ਬਹੁਤ ਮੁਸ਼ਕਿਲ ਲੱਗਾ ਤੇ ਮਸਾਂ ਹੀ ਮੈਂ ਇੱਕ ਸਾਲ ਥੋੜ੍ਹਾ ਜਿਹਾ ਸਿੱਖਿਆ ਤੇ ਮੈਨੂੰ ਲੱਗਾ ਕਿ ਨਹੀਂ ਇਹ ਮੇਰੇ ਵੱਸ ਦਾ ਨਹੀਂ ਹੈ। ਤੇ ਵਾਕਈ ਬਹੁਤ ਮੁਸ਼ਕਿਲ ਵੀ ਹੁੰਦਾ ਹੈ, ਕਹਿਣਾ ਸੌਖਾ ਹੈ ਕਿ ਸਿੱਖਣਾ ਤੇ ਉਹਦੇ ਨਾਲ ਲੱਗੇ ਰਹਿਣਾ, ਉਹਦੀ ਲਗਨ ਦੇ ਨਾਲ ਜੁੜੇ ਰਹਿਣਾ ਤੇ ਬਾਕੀਆਂ ਨੂੰ ਵੀ ਉਹਦੇ ਨਾਲ ਜੋੜਨਾ ਬੜੀ ਵੱਡੀ ਗੱਲ ਹੈ। ਬਸ ਇਹ ਜਾਣਨਾ ਹੈ ਕਿ ਜਿਵੇਂ ਤੁਸੀਂ ਆਮ ਤੌਰ 'ਤੇ ਤਬਲਾ ਜਾਂ ਕਲਾਸੀਕਲ ਮਿਊਜ਼ਿਕ ਜ਼ਿਆਦਾਤਰ ਬੱਚਿਆਂ ਨੂੰ ਸਿਖਾਉਂਦੇ ਹੋ, ਤਾਂ ਤੁਹਾਡੇ ਤੋਂ ਸਿੱਖਣ ਵਾਲੇ ਜਿਹੜੇ ਤੁਹਾਡੇ ਵਿਦਿਆਰਥੀ ਹੁੰਦੇ ਨੇ ਉਹ ਜ਼ਿਆਦਾਤਰ ਆਪਣੀ ਪੰਜਾਬੀ ਭਾਈਚਾਰੇ ਤੋਂ ਹੁੰਦੇ ਨੇ ਜਾਂ ਫਿਰ ਹੋਰ ਵੀ ਕਮਿਊਨਿਟੀਜ਼ ਤੋਂ ਜਿਹੜੇ ਨੇ ਬੱਚੇ ਤੁਹਾਡੇ ਕੋਲ ਸਿੱਖਦੇ ਨੇ?
ਨਹੀਂ, ਵਾਈਡਰ ਕਮਿਊਨਿਟੀ ਸੁਣਿਆ ਜੀ,
ਜੀ
ਪੰਜਾਬੀ ਕਮਿਊਨਿਟੀ ਤੋਂ ਹੈਗੇ ਨੇ, ਆਈ ਵੁੱਡ ਸੇ 50% ਦੇ ਕਰੀਬ ਆਪਣੀ ਪੰਜਾਬੀ ਕਮਿਊਨਿਟੀ ਤੋਂ ਹੁੰਦੇ ਨੇ। ਬਾਕੀ ਜਿੱਦਾਂ ਸ਼੍ਰੀਲੰਕਨ ਕਮਿਊਨਿਟੀ ਆ, ਓਜ਼ੀ ਵੈਸਟਰਨ ਕਮਿਊਨਿਟੀ, ਜਿਹੜੇ ਪ੍ਰੋਫੈਸ਼ਨਲ ਮਿਊਜ਼ੀਸ਼ੀਅਨਸ ਨੇ, ਜਿਹੜੇ ਜੈਜ਼ ਮਿਊਜ਼ੀਸ਼ੀਅਨਸ ਨੇ, ਡਰਮਰਸ ਨੇ, ਉਹ ਮਤਲਬ ਆ ਕੇ ਤਬਲਾ ਸਿੱਖਣਾ ਮਤਲਬ ਬਹੁਤ ਲਾਈਕ ਕਰਦੇ ਨੇ, ਕਿਉਂਕਿ ਇਹ ਦੁਨੀਆਂ ਦਾ ਸਭ ਤੋਂ ਕੰਪਲੈਕਸ ਡਰਾਮਾ ਪਰਕਸ਼ਨ ਇੰਸਟਰੂਮੈਂਟ, ਤੇ ਇੱਕੋ ਇੰਸਟਰੂਮੈਂਟ ਹੈ ਜਿਹਦੀ ਆਪਣੀ ਲੈਂਗੁਏਜ ਹੈ, ਤੇ ਇਸ ਕਰਕੇ ਜਿਹੜੇ ਪ੍ਰੋਫੈਸ਼ਨਲ ਮਿਊਜ਼ੀਸ਼ੀਅਨਸ ਨੇ ਅਫਰੀਕਾ ਤੋਂ ਜਾਂ ਆਪਣੇ ਆਸਟ੍ਰੇਲੀਆ ਨੇ, ਜੈਜ਼ ਵੈਸਟਰਨ ਕਲਾਸੀਕਲ ਮਿਊਜ਼ੀਸ਼ੀਅਨਸ, ਡਰਮਰਸ, ਉਹ ਆ ਕੇ ਵੀ ਤਬਲਾ ਸਿੱਖ ਰਹੇ ਨੇ, ਤੇ ਅਫਗਾਨਿਸਤਾਨ ਤੋਂ, ਬੰਗਲਾਦੇਸ਼ ਤੋਂ, ਤੇ ਆਪਣੀ ਇੰਡੀਅਨ ਕਮਿਊਨਿਟੀ ਦੇ ਤਾਂ ਚਲੋ ਬੰਗਾਲ ਤੋਂ, ਬੰਗਾਲੀ, ਗੁਜਰਾਤੀ, ਮਰਾਠੀ, ਇਹ ਸਾਰੇ ਸਟੂਡੈਂਟਸ ਹੈਗੇ ਨੇ ਜੀ।
ਮਿਊਜ਼ਿਕ ਦੀ ਜਿਹੜੀ ਆ ਉਹ ਕੋਈ ਬੋਲੀ ਨਹੀਂ ਹੁੰਦੀ, ਕੋਈ ਭਾਸ਼ਾ ਨਹੀਂ ਹੁੰਦੀ, ਸੋ ਤੁਸੀਂ ਸਾਰਿਆਂ ਨੂੰ ਸਿਖਾ ਰਹੇ ਹੋ, ਤੇ ਇੱਕ ਮੋਟੀਵੇਸ਼ਨ ਵੀ, ਇੱਕ ਤਾਂ ਤੁਸੀਂ ਦੱਸਿਆ ਕਿ ਇੱਕ ਵਾਕਿਆ ਕਿ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਹਿੱਸਾ ਲਿਆ ਅਤੇ ਉੱਥੋਂ ਹੀ ਜਰਨੀ ਸ਼ੁਰੂ ਹੋਈ, ਪਰ ਇੱਕ ਮੋਟੀਵੇਸ਼ਨ ਇੱਕ ਬੰਦਾ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ, ਕੋਈ ਰੋਲ ਮਾਡਲ, ਕੋਈ ਵੀ ਜਿਹਨੂੰ ਦੇਖ ਕੇ ਅਸੀਂ ਸੋਚਦੇ ਹਾਂ ਕਿ ਹਾਂ ਮੈਂ ਇਹਨੂੰ ਦੇਖ ਕੇ ਚੱਲ ਰਿਹਾ ਜਾਂ ਇਹਦੇ ਵਾਂਗੂ ਬਣਨਾ ਹੈ, ਕੋਈ ਮੋਟੀਵੇਸ਼ਨ ਹੈਗੀ ਸੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਲੈ ਕੇ, ਕੋਈ ਮੋਟੀਵੇਸ਼ਨ ਹੋਵੇ, ਕੋਈ ਰੋਲ ਮਾਡਲ ਹੋਵੇ ਤੁਹਾਡੀ ਲਾਈਫ ਦੇ ਵਿੱਚ?
ਬਿਲਕੁਲ, ਬਚਪਨ ਦੇ ਵਿੱਚ ਜੀ ਕੀਰਤਨ ਦਾ ਬਹੁਤ ਸ਼ੌਂਕ ਸੀ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਬਹੁਤ ਵੱਡੀ ਮੋਟੀਵੇਸ਼ਨ ਸੀ। ਮੈਂ ਛੋਟਾ ਹੁੰਦਾ ਸੀ, ਮੇਰਾ ਡ੍ਰੀਮ ਹੁੰਦਾ ਸੀ ਕਿ ਮੈਂ ਕਦੇ ਉਹਨਾਂ ਦੇ ਨਾਲ ਸੰਗਤ ਕਰਾਂ, ਹੋਰ ਜਿਹੜੇ ਬਹੁਤ ਆਪਣੇ ਫੇਮਸ ਕੀਰਤਨੀਆਂ ਨੇ, ਤੇ ਫਿਰ ਉਹ ਟਾਈਮ ਦੇ ਨਾਲ ਪਰਾਲੀ ਦੀ ਕਿਰਪਾ ਨਾਲ ਸਾਰਿਆਂ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ, ਤਕਰੀਬਨ ਸਾਰਿਆਂ ਨਾਲ ਹੀ ਮੈਂ ਮਤਲਬ ਕੀਰਤਨ ਦੇ ਵਿੱਚ ਨਾਲ ਸੰਗਤ ਕੀਤੀ ਹੋਈ ਹੈ ਤਬਲੇ ਤੇ, ਤੇ ਫਿਰ ਜਦੋਂ ਮਿਊਜ਼ਿਕ ਜ਼ਿਆਦਾ ਸਿੱਖਿਆ, ਉਹ ਤੋਂ ਬਾਅਦ ਫਿਰ ਰੋਲ ਮਾਡਲ ਉਸਤਾਦ ਜ਼ਾਕਿਰ ਹੁਸੈਨ ਜੀ, ਉਹ ਹੋ ਗਏ ਜੀ, ਉਹਨਾਂ ਨਾਲ ਫਿਰ, ਉਹਨਾਂ ਤੋਂ ਤਾਂ ਹੁਣ ਤੱਕ ਅਸੀਂ ਮਤਲਬ ਲੈਂਦੇ ਹਾਂ ਜੀ ਪ੍ਰੇਰਣਾ।
ਕਾਫੀ ਛੋਟੇ ਹੁੰਦਿਆਂ ਤੋਂ ਤੁਹਾਨੂੰ ਮਤਲਬ ਇਸ ਚੀਜ਼ 'ਚ ਸੀਗਾ ਕਿ ਮੈਂ ਮਿਊਜ਼ਿਕ ਸਿੱਖਣਾ ਹੈ ਜਾਂ ਮੈਂ ਇਹ ਮੇਰੇ ਮਾਡਲਸ ਨੇ, ਇਹਨਾਂ ਨੂੰ ਮਿਲਣਾ ਹੈ? ਸੋ ਕੀ ਪਰਿਵਾਰ ਦੇ ਵਿੱਚ ਕੋਈ ਸੀਗਾ ਇਸ ਫੀਲਡ ਦੇ ਵਿੱਚ ਜਿੱਥੋਂ ਇਹ ਤੁਹਾਡਾ ਅਸਲ ਦੇ ਵਿੱਚ ਸ਼ੁਰੂ ਹੋਇਆ ਹੋਵੇ, ਜਾਂ ਤੁਸੀਂ ਪਹਿਲੇ ਹੋ ਪਰਿਵਾਰ ਦੇ ਵਿੱਚ?
ਨਹੀਂ ਜੀ, ਸਾਰੇ ਸੁਣਕਾਰ ਸੀਗੇ, ਸਾਰੇ ਸੁਣਨ ਦੇ ਸ਼ੌਕ ਰੱਖਦੇ ਨੇ, ਮੇਰੇ ਫਾਦਰ ਸਾਹਿਬ ਨੂੰ ਬਹੁਤ ਚੰਗਾ ਮਿਊਜ਼ਿਕ ਸੁਣਨ ਦਾ ਸ਼ੌਕ ਆ, ਪਰ ਮੇਰਾ ਹਾਂਜੀ, ਮੈਂ ਇਕੱਲਾ ਹੀ ਮਤਲਬ ਪ੍ਰੋਫੈਸ਼ਨਲ ਮਿਊਜ਼ੀਸ਼ੀਅਨ ਆ ਫੈਮਿਲੀ ਦੇ ਵਿੱਚ, ਤੇ ਮੈਂ ਬੜਾ ਲੱਕੀ ਰਿਹਾ ਕਿ ਮੈਨੂੰ ਐਜੂਕੇਸ਼ਨ ਸਹੀ ਟਾਈਮ ਤੇ ਸਹੀ ਮਿਲੀ ਜੀ। ਮੈਂ 3 ਮਾਸਟਰਸ ਕੀਤੀਆਂ ਨੇ, ਮੇਰੀ ਪਹਿਲੀ ਮਾਸਟਰਸ ਮਿਊਜ਼ਿਕ ਇੰਸਟਰੂਮੈਂਟਲ ਦੇ ਵਿੱਚ ਸੀ, ਤੇ ਉਹ ਮੈਂ ਕੰਪਲੀਟ ਕਰਕੇ ਫਿਰ ਖਾਲਸਾ ਕਾਲਜ ਲੁਧਿਆਣੇ ਇੰਸਟਰੂਮੈਂਟਲ, ਮਤਲਬ ਮੈਂ ਲੈਕਚਰਰ ਵੀ ਰਿਹਾ ਉੱਥੇ ਲੁਧਿਆਣਾ ਦੇ ਵਿੱਚ, 5 ਸਾਲ ਦੇ ਕਰੀਬ ਮੈਂ ਜੋਬ ਕੀਤੀ। ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮੈਂ ਟੀਚ ਹੀ ਕਰ ਰਿਹਾ ਸੀ ਖਾਲਸਾ ਕਾਲਜ ਲੁਧਿਆਣੇ, ਤੇ ਨਾਲ ਨਾਲ ਦੂਜੀ ਮਾਸਟਰਸ ਮੈਨੂੰ ਲਿਟਰੇਚਰ ਦਾ ਬਹੁਤ ਸ਼ੌਂਕ, ਫਿਰ ਮੈਂ ਇੰਗਲਿਸ਼ ਲਿਟਰੇਚਰ ਦੇ ਵਿੱਚ ਕੀਤੀ, ਤੇ 2009 ਚ ਫਿਰ ਮੈਂ ਕੰਪਿਊਟਰ ਸਾਇੰਸ ਦੇ ਵਿੱਚ ਆ ਕੇ ਪਰਥ UW ਦੇ ਵਿੱਚ ਆਪਣੀ 3rd ਮਾਸਟਰਸ ਕੰਪਲੀਟ ਕੀਤੀ ਜੀ।
ਠੀਕ ਹੈ ਜੀ, ਤੁਸੀਂ ਮਤਲਬ ਸਟੱਡੀ ਵੀਜ਼ਾ ਤੇ ਤੁਸੀਂ ਆਸਟ੍ਰੇਲੀਆ ਆਏ ਸੀ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਵਸੇ?
ਬਿਲਕੁਲ ਜੀ, ਬਿਲਕੁਲ, ਸਟੱਡੀ ਵੀਜ਼ਾ ਤੇ ਮੈਂ ਆਇਆ ਸੀ 2009 ਚ।
ਠੀਕ ਹੈ ਜੀ, ਠੀਕ। ਤੇ ਹੁਣ ਇੱਥੇ ਪਰਿਵਾਰ ਹੋਣਾ ਹੈ ਆਪਣਾ, ਤੇ ਕਿਸ ਤਰੀਕੇ ਦਾ ਪਰਿਵਾਰ ਵੱਲੋਂ ਜਿਹੜਾ ਆ ਉਹ ਹੁਲਾਰਾ ਮਿਲਦਾ ਹੈ, ਕਿੰਨੀ ਕੁ ਮੋਟੀਵੇਸ਼ਨ ਫੈਮਿਲੀ ਦੀ ਹੈਗੀ ਹੈ, ਕਿੰਨੀ ਕੁ ਸਪੋਰਟ ਹੈ ਇੱਥੇ?
ਬਹੁਤ ਜ਼ਿਆਦਾ ਸਪੋਰਟ ਹੈ ਜੀ, ਉਹਨਾਂ ਦੀ ਸਪੋਰਟ ਤੋਂ ਬਿਨਾਂ ਪੋਸੀਬਲ ਨਹੀਂ ਸੀ, ਕਿਉਂਕਿ ਮੇਰੇ ਪੇਰੈਂਟਸ ਨੂੰ ਬਹੁਤ ਸ਼ੌਂਕ ਆ, ਮੇਰੇ ਮਿਸਿਸ ਤਾਂ ਬਹੁਤ ਜ਼ਿਆਦਾ ਇਨਕਰੇਜ ਕਰਦੇ ਨੇ, ਕਦੇ ਵੀ ਉਹਨਾਂ ਨੇ ਮਤਲਬ ਮਾਇੰਡ ਨਹੀਂ ਕੀਤਾ ਵੀ ਜਦੋਂ ਵੀ ਮੈਂ ਪ੍ਰੈਕਟਿਸ ਕਰਨੀ ਹੁੰਦੀ ਹੈ, ਕਿਉਂਕਿ ਕਈ ਵਾਰੀ ਲੇਟ ਨਾਈਟ ਮੈਂ ਪ੍ਰੈਕਟਿਸ ਕਰਦਾ ਆ ਜਾਂ ਮਤਲਬ ਸ਼ੋਜ਼ ਦੀ ਰਿਹਰਸਲ ਹੁੰਦੀ ਆ, ਤੇ ਕਾਫੀ ਟੂਰਿੰਗ ਹੁੰਦੀ ਆ, ਮੈਂ ਮਤਲਬ ਟਰੈਵਲ ਬਹੁਤ ਕਰਦਾ ਮਿਊਜ਼ਿਕ ਕਰਕੇ, ਤੇ ਹਮੇਸ਼ਾ ਇਨਕਰੇਜ ਹੀ ਕੀਤਾ ਫੈਮਿਲੀ ਨੇ ਜੀ, ਤੇ ਹੁਣ ਕੋਸ਼ਿਸ਼ ਆ ਕੇ ਬੱਚਿਆਂ ਨੂੰ ਵੀ ਮਤਲਬ ਸਿਖਾ ਰਹੇ ਹਾਂ ਜੀ। ਤੇ ਹਾਂਜੀ,
ਸੋ ਤੁਹਾਨੂੰ ਜਿਵੇਂ ਫੈਮਿਲੀ ਸਪੋਰਟ ਕਰਦੀ ਹੈ, ਫਿਊਚਰ 'ਚ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਸ ਫੀਲਡ ਦੇ ਵਿੱਚ ਜੋੜਨਾ ਚਾਹੁੰਦੇ ਹੋ, ਕੋਈ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਇੰਨਾ ਕੁਛ ਤੁਸੀਂ ਆਪਣੀ ਲਾਈਫ 'ਚ ਅਚੀਵ ਕੀਤਾ ਹੈ, ਅਤੇ ਹੁਣ ਅੱਗੇ ਬੰਦੇ ਦੀ ਹਮੇਸ਼ਾ ਇੱਕ ਅੱਗੇ ਵਧਣ ਦੀ ਸੋਚ ਰਹਿੰਦੀ ਹੈ ਕਿ ਹੁਣ ਇਸ ਤੋਂ ਬਾਅਦ ਮੈਂ ਆਹ ਸਟੈਪ ਲੈਣਾ, ਇਸ ਤੋਂ ਬਾਅਦ ਮੈਂ ਇੱਥੇ ਜਾਣਾ, ਸੋ ਅੱਗੇ ਫਿਊਚਰ ਦੇ ਕੀ ਪਲਾਨ ਨੇ, ਕੀ ਮਨ ਦੇ ਵਿੱਚ ਠਾਣਿਆ ਹੈ ਕਿ ਇਹ ਕਰਨਾ ਹੈ?
ਹਾਂਜੀ, ਮੇਰਾ ਹੁਣ ਪਲਾਨ ਇਹ ਹੈ ਜੀ ਕਿ ਮੇਰਾ ਸੁਪਨਾ ਹੈ ਕਿ ਇੰਡੀਅਨ ਸਕੂਲ ਆਫ ਪਰਫਾਰਮਿੰਗ ਆਰਟਸ, ਜਿਹੜਾ ਮੈਂ 2009 ਤੋਂ ਚਲਾ ਰਿਹਾ ਹਾਂ, ਉਹਨੂੰ ਹੁਣ ਨੈਕਸਟ ਲੈਵਲ ਤੇ ਲੈ ਕੇ ਜਾਈਏ, ਇੰਡੀਆ ਤੋਂ ਟੀਚਰਸ ਹਾਇਰ ਕਰੀਏ, ਤੇ ਜਿਹੜੇ ਸਬਜੈਕਟਸ ਮੈਂ ਹਜੇ ਟੀਚ ਨਹੀਂ ਕਰ ਰਿਹਾ ਉਹ ਵੀ ਇੰਕਲੂਡ ਕਰੀਏ, ਜਿੱਦਾਂ ਸਿੱਖ ਇਤਿਹਾਸ ਆ, ਪੰਜਾਬੀ ਲੈਂਗੁਏਜ ਆ, ਤੇ ਆਪਣਾ ਗੁਰਬਾਣੀ ਦਾ ਆ, ਤੇ ਕੀਰਤਨ ਤਬਲਾ ਤਾਂ ਹੈਗਾ ਹੀ ਹੈ ਜੀ, ਇਹ ਸਾਰੀਆਂ ਚੀਜ਼ਾਂ ਦੇ ਪ੍ਰੋਫੈਸ਼ਨਲ ਟੀਚਰਸ ਆਪਾਂ ਪੰਜਾਬ ਤੋਂ ਲਿਆ ਕੇ ਤੇ ਬਹੁਤ ਵਧੀਆ ਲੈਵਲ ਤੇ ਸਕੂਲ ਨੂੰ ਰਨ ਕਰੀਏ, ਕਿਉਂਕਿ ਮੇਰਾ ਮੰਨਣਾ ਜੀ, ਕਿਉਂਕਿ UK, ਕੈਨੇਡਾ, US ਮੈਂ ਕਾਫੀ ਟਰੈਵਲ ਕੀਤਾ, ਜਿਹੜੇ ਬੱਚੇ ਆਪਾਂ ਜੇ ਕਾਮਯਾਬ ਹੋ ਜਾਂਦੇ ਉਹਨਾਂ ਨੂੰ ਆਰਟ ਦੇ ਨਾਲ ਕਿਸੇ ਵੀ ਕਿਸਮ ਦੇ ਆਰਟ ਦੇ ਨਾਲ ਜੋੜਨ ਦੇ ਵਿੱਚ, ਤੇ ਉਹ ਫਿਰ ਬੜੇ ਗਰਾਊਂਡਡ ਤੇ ਰੂਟਡ ਰਹਿੰਦੇ ਨੇ ਕਲਚਰ ਦੇ ਨਾਲ ਜੀ। ਤੇ ਇਹ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਤਰੀਕਾ ਆ ਜੇ ਆਪਾਂ ਆਪਣਾ ਕਲਚਰ ਪ੍ਰਿਜ਼ਰਵ ਕਰਨਾ ਚਾਹੁੰਦੇ ਹਾਂ, ਕਿਸੇ ਵੀ ਕਿਸਮ ਦੀ ਪਰਫਾਰਮਿੰਗ ਜਾਂ ਫਾਈਨ ਆਰਟਸ, ਆਪਾਂ ਉਧਰ ਇਨਕਰੇਜ ਜ਼ਰੂਰ ਕਰਨਾ ਚਾਹੀਦਾ ਬੱਚੇ ਨੂੰ ਸਟੱਡੀਜ਼ ਦੇ ਨਾਲ। ਆਫ ਕੋਰਸ ਸਟੱਡੀਜ਼ ਤਾਂ ਮੋਸਟ ਇੰਪੋਰਟੈਂਟ ਨੇ, ਪਰ ਨਾਲ ਇੱਕ ਇੱਕ ਸਾਈਡ ਇਹ ਵੀ ਬਹੁਤ ਇੰਪੋਰਟੈਂਟ ਆ। ਇਹਦੇ ਨਾਲ ਬੜੀ ਜਿਹੜੀ ਥਿੰਕਿੰਗ, ਵੇ ਆਫ ਥਿੰਕਿੰਗ ਆ, ਉਹ ਚੇਂਜ ਹੋ ਜਾਂਦਾ ਬੱਚੇ ਦਾ, ਬੜਾ ਵਧੀਆ ਹੋ ਜਾਂਦਾ। ਹਾਂਜੀ
ਜੀ। ਤੇ ਅਖੀਰ ਦੇ ਵਿੱਚ ਜਿਹੜੇ ਵੀ ਸਰੋਤੇ ਤੁਹਾਨੂੰ ਸੁਣ ਰਹੇ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਿਨ੍ਹਾਂ ਦੇ ਤੁਹਾਡੀ ਜਿਹੜੀ ਕੋਲ ਆਵਾਜ਼ ਜਾ ਰਹੀ ਹੈ, ਉਹਨਾਂ ਦੇ ਨਾਂ 'ਤੇ ਕੋਈ ਵੀ ਤੁਸੀਂ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਆਪਣੇ ਭਾਈਚਾਰੇ ਨੂੰ, ਕੋਈ ਵੀ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਜ਼ਰੂਰ।
ਹਾਂਜੀ, ਮੇਰੀ ਸਾਰਿਆਂ ਨੂੰ ਬਸ ਇਹੀ ਅਪੀਲ ਹੈ ਜੀ ਕਿ ਜਿਹੜੇ ਆਪਣਾ ਬਹੁਤ ਵੱਡਾ ਖਜ਼ਾਨਾ ਹੈ ਆਪਣੇ ਕੋਲੇ ਗੁਰਮਤਿ ਸੰਗੀਤ ਦਾ, ਜੋ ਕਿ ਜਿੰਨਾ ਉਹਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਸੀ ਉਨਾ ਹੋਇਆ ਨਹੀਂ ਹੈਗਾ, ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਇਹਨੂੰ ਆਪਾਂ ਸਾਂਭੀਏ ਰਲ ਮਿਲ ਕੇ, ਤੇ ਅਗਲੀ ਜਨਰੇਸ਼ਨ ਨੂੰ ਪਾਸ ਔਨ ਕਰੀਏ। ਤੇ ਕੋਈ ਵੀ ਜੇ ਕੋਈ ਐਫਰਟ ਕਰ ਰਿਹਾ ਕਿਸੇ ਵੀ ਸਿਟੀ ਦੇ ਵਿੱਚ ਬੈਠ ਕੇ, ਕੋਈ ਟੀਚਰ ਆ ਕੋਈ, ਉਹਨੂੰ ਆਪਾਂ ਸਪੋਰਟ ਕਰੀਏ, ਇਨਕਰੇਜ ਕਰੀਏ, ਤੇ ਆਪਣੇ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਇਹ ਆਰਟਸ ਨੇ ਜਿਹੜੇ ਇਹਨਾਂ ਨੂੰ ਸਾਰੇ ਜਾਣੇ ਸਿੱਖਣ ਨਾ ਜੀ।
ਜੀ, ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕੀਤੀ। ਅਤੇ ਇੱਕ ਵਾਰ ਫਿਰ ਤੁਹਾਨੂੰ ਮੁਬਾਰਕਬਾਦ ਵੀ ਬਣਦੀ ਹੈ ਕਿ ਤੁਹਾਡਾ ਨਾਮ ਨੋਮੀਨੇਟ ਹੋਇਆ ਹੈ ਆਸਟ੍ਰੇਲੀਅਨ ਸਿੱਖ ਅਵਾਰਡਸ ਫੋਰ ਐਕਸੀਲੈਂਸ ਦੇ ਲਈ। ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ।
ਥੈਂਕ ਯੂ ਸੋ ਮਚ ਜੀ, ਮਾਈ ਓਨਰ ਜੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।